ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸੁਖਮਣੀ ਸਾਹਿਬ ਦੀ 20 ਅਸ਼ਟਪਦੀ ਵਿੱਚ ਅੱਜ ਦੇ 4 ਅੰਕ ਵਿਚਾਰਨ ਦਾ ਯਤਨ ਕਰੀਏ। ਜਿਵੇਂ ਕਿ ਇਸ ਬਾਣੀ ਵਿੱਚ ਵਿਸ਼ੇਸ਼ ਤੌਰ 'ਤੇ ਭਗਤੀ ਲਹਿਰ ਬੰਦਗੀ ਦੇ ਰਸਤਿਆਂ ਦਾ ਜ਼ਿਕਰ ਕੀਤਾ ਗਿਆ, ਅੱਜ ਦੇ ਇਸ ਪਾਵਨ ਪਵਿੱਤਰ ਬਚਨ ਵਿੱਚ ਜੋ ਸਲੋਕ ਹੈ ਉਹ ਭਿਖਾਰੀਪਨ ਦੀ ਦਸ਼ਾ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਸੂਤਰ ਦੱਸਿਆ ਗਿਆ, ਜੋ ਕਿ ਆਪਾਂ ਸਵੇਰ ਦੇ ਦੀਵਾਨ ਵਿੱਚ ਵਿਚਾਰਿਆ ਸੀ, ਜਿਹਨੂੰ ਭਿਖਾਰੀ ਬਣਨ ਦੀ ਜਾਚ ਆ ਗਈ ਉਹਨੂੰ ਉਹਦੇ ਘਰ ਵਿੱਚੋਂ ਦਾਨ ਮਿਲਿਆ, ਨਾਮ ਦਾ ਦਾਨ, ਭਗਤੀ ਦਾ ਦਾਨ। ਉਸ ਦਾਨ ਦੀ ਪ੍ਰਾਪਤੀ ਕਰਕੇ ਫਿਰ ਜਿਹੜੇ ਉਸ ਮਨੁੱਖ ਦੇ ਜੀਵਨ ਵਿੱਚੋਂ ਲੱਛਣ ਪੈਦਾ ਹੁੰਦੇ ਨੇ ਉਹਨਾਂ ਦਾ ਵਰਣਨ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰ ਰਹੇ ਨੇ। ਐਸੇ ਲੋਕਾਂ ਵੱਲੋਂ ਵੇਖ ਕੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਬਖਸ਼ਿਸ਼ ਟਿਕ ਗਈ, ਰਹਿਮਤ ਉਹਨਾਂ ਪ੍ਰਾਪਤ ਕਰ ਲਈ, ਜਿਹੜੇ ਉਹਨਾਂ ਦੇ ਨਾਲ ਦੇ ਸੰਗੀ ਹਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਕਿਵੇਂ ਕਰੀਏ ਪ੍ਰਾਪਤ, ਕਿਉਂਕਿ ਇੱਕ ਤੋਂ ਦੂਜੇ ਨੂੰ ਇਹ ਚਾਓ ਪੈਦਾ ਹੁੰਦਾ। ਜਿਸ ਕੰਮ ਵਿੱਚ ਕੋਈ ਕਾਮਯਾਬ ਹੋ ਜਾਏ, ਉਦਾਹਰਨ ਦੇ ਤੌਰ ਤੇ ਜਿਸ ਬਿਜ਼ਨਸ ਵਿੱਚ ਇੱਕ ਬੰਦਾ ਕਾਮਯਾਬ ਹੁੰਦਾ, ਦੂਜੇ ਉਹਨੂੰ ਪੁੱਛਦੇ ਨੇ ਅਸੀਂ ਵੀ ਕਰਨਾ ਚਾਹੁੰਦੇ, ਕਿਵੇਂ ਕਰੀਏ। ਉਹਦੇ ਜਵਾਬ ਵਿੱਚ ਜੁੜੇ ਹੋਇਆਂ ਨੇ ਜਵਾਬ ਦਿੱਤਾ ਜੋ ਅੱਜ ਦੇ 5ਵੇਂ ਅੰਕ ਵਿੱਚ ਸਥਿਤ ਹੈ। ਜਦੋਂ ਕਿਸੇ ਨੇ ਪੁੱਛਿਆ ਇਹ ਬਖਸ਼ਿਸ਼, ਇਹ ਭੀਖ, ਇਹ ਦਾਨ, ਇਹ ਸਿੱਖੀ ਦਾ ਹੀਰਾ, ਇਹ ਰੱਬ ਦੀ ਕਿਰਪਾ ਤੁਹਾਨੂੰ ਕਿਵੇਂ ਮਿਲੀ ਤੇ ਅਸੀਂ ਕਿਵੇਂ ਲਈਏ, ਉਹਨਾਂ ਨੇ ਫਿਰ ਸਭ ਤੋਂ ਪਹਿਲੀ ਜਾਚ ਦੱਸੀ, ਕਹਿੰਦੇ ਸਾਜਨ ਸੰਤ ਕਰੋ ਇਹ ਕਾਮ, ਇੱਕ ਕੰਮ ਕਰੋ। ਹੁਣ ਕੰਮ ਤਾਂ ਕਰਨਾ ਹੀ ਪਏਗਾ, ਨਿਕੰਮਿਆਂ ਦੀ ਥੋੜਾ ਇਹ ਥਾਂ ਹੈ। ਜੇ ਕਹੀਏ ਕੰਮ ਤੋਂ ਬਿਨਾਂ ਅਸੀਂ ਕਿਤੇ ਪਹੁੰਚ ਜਾਈਏ, ਮੁਮਕਿਨ ਨਹੀਂ। ਕੰਮ ਕਰਨਾ ਪਏਗਾ ਤੇ ਉਸ ਵਿਸ਼ੇ ਤੇ, ਉਸ ਲੈਸਨ ਤੇ ਜੋ ਕੁਝ ਸਤਿਗੁਰੂ ਕਹਿੰਦੇ ਨੇ, ਇਹ ਵੀ ਖਿਆਲ ਰੱਖਣਾ। ਆਪਣੀ ਮਰਜ਼ੀ ਨਾਲ ਕੀਤੇ ਹੋਏ ਕੰਮ ਕੀਤਿਆਂ ਰਿਜ਼ਲਟ ਠੀਕ ਨਹੀਂ ਆਉਂਦੇ, ਕਲਾਸ ਦੇ ਵਿੱਚ ਅਟੈਂਡ ਕਰਕੇ ਪੜ੍ਹਨਾ ਪੈਂਦਾ, ਸਿੱਧਾ ਨਹੀਂ। ਹੋ ਸਕਦਾ ਅਸੀਂ ਆਪਣੀ ਮਨ ਮਰਜ਼ੀ ਦੀ ਸਿੱਖੀ ਕਮਾ ਰਹੇ ਹੋਈਏ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਹੀ ਨਹੀਂ। ਅਸੀਂ ਆਪਣੇ ਆਪ ਹੀ ਕਮਾਈਏ, ਆਪ ਹੀ ਕਰੀਏ, ਇਹ ਬਹੁਤ ਜ਼ਰੂਰੀ ਹੈ। ਵਿਦਿਆਰਥੀ ਜਿਹੜੀ ਕਲਾਸ ਵਿੱਚ ਪੜ੍ਹਦਾ ਉਹਨੂੰ ਉਹਦੇ ਟੀਚਰ ਤੋਂ ਲੈਸਨ ਲੈ ਕੇ ਪੜ੍ਹਨਾ ਚਾਹੀਦਾ, ਸਿੱਧਾ ਨਹੀਂ ਤਾਂ ਉਹ ਪੜ੍ਹਦਾ ਵੀ ਰਹੇਗਾ ਪਰ ਜਦੋਂ ਰਿਜ਼ਲਟ ਟੈਸਟ ਹੋਣਗੇ ਉਹਦੇ ਵਿੱਚ ਫੇਲ ਹੋ ਜਾਏਗਾ। ਤਾਂ ਇਹ ਕੰਮ ਕਰਨ ਦੀ ਥਾਂ ਹੈ, ਇੱਥੇ ਕੰਮ ਕਰਨਾ ਪੈਂਦਾ, ਕੰਮ ਕਰਨ ਤੋਂ ਬਿਨਾਂ ਇੱਥੇ ਕਾਮਯਾਬੀ ਨਹੀਂ। ਭਾਵੇਂ ਕਿ ਪਿੱਛੇ ਕਿਹਾ ਵੀ ਭਿਖਾਰੀ ਬਣ ਕੇ ਦਾਨ ਮੰਗ, ਆਪਾਂ ਸੁਬਹ ਵਿਚਾਰਿਆ ਸੀ ਵੀ ਭਿਖਾਰੀ ਕੋਈ ਕੰਮ ਥੋੜੀ ਕਰਦਾ, ਉਹ ਸਾਰਾ ਦਿਨ ਦਿਹਾੜੀ ਨਹੀਂ ਕਰਦਾ, ਸਿਰਫ ਮੰਗਦਾ, ਉਹਨੂੰ ਮਿਲ ਜਾਂਦਾ। ਇੱਥੇ ਕਹਿੰਦੇ ਨੇ ਕੰਮ ਕਰੋ, ਗੱਲਾਂ ਟਕਰਾਉਂਦੀਆਂ ਨੇ ਇੱਕੋ ਅਸ਼ਟਪਦੀ ਵਿੱਚ। ਇਹ ਤੇ ਦੋ ਚੀਜ਼ਾਂ ਇਕੱਠੀਆਂ ਕੀਤੀਆਂ ਗੁਰੂ ਗ੍ਰੰਥ ਸਾਹਿਬ ਵਿੱਚ, ਟਕਰਾਉਣੀਆਂ ਚਾਹੀਦੀਆਂ ਦੋ ਚੀਜ਼ਾਂ। ਕਈ ਸੱਜਣ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਰੋਧੀ ਤੱਤ ਨੇ, ਯਾਨੀ ਕਿ ਇੱਕ ਖਿਆਲ ਜਿੱਥੇ ਆਉਂਦਾ ਅੱਗੇ ਜਾ ਕੇ ਦੂਜਾ ਖਿਆਲ ਉਹਨੂੰ ਟਕਰਾ ਜਾਂਦਾ। ਇਹ ਜ਼ਰੂਰੀ ਹੈ, ਟਕਰਾਉਣਾ ਚਾਹੀਦਾ। ਦਾਸ ਨੂੰ ਵੀ ਕਈਆਂ ਨੇ ਕਿਹਾ ਵੀ ਤੁਸੀਂ ਕਥਾ ਵਿੱਚ ਜਿਹੜੀ ਗੱਲ ਕਰਦੇ ਹੋ ਅੱਧੇ ਘੰਟੇ ਬਾਅਦ ਦੂਜੀ ਗੱਲ ਉਹਨੂੰ ਟਕਰਾਉਂਦੀ ਹੈ। ਇਸੇ ਤਰ੍ਹਾਂ ਹੀ ਹੋਏਗਾ ਕਿਉਂਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੈ। याद रखो, आकाश विच जे उड़ना है ते पर दोवें विरोधी होने चाहिए ने खंभ, तां उड़ान भरी जाएगी। जे तुसी बल्ब जगाउणा है ते दोवें नैगेटिव ते पॉजिटिव लाइव लाइटां वखरियां चाहीदियां ने, जे इक्को जी आ गईयां ते बल्ब नहीं जगेगा। जिवें आपां साध संगत जी अग बालने आ, उहदे विच विरोधी चीजां नूं आपस विच रगड़ना पैंदा है तां चंगियाड़े निकलदे ने। इत्थे सतगुरु कहिंदे भीख मंग तूं भिखारी बण, ते अगे कहिंदे ने कम कर। महाराज कम केड़ा करिए, पहला कहिंदे भीख मंगो, कहिंदे कम करन पहला भिखारी तां क्या भी ये कम कीतिया रब वस विच नहीं आउंदा। तुसी सुणदे हो ना तूं आवे वस, किता स्याण पै जे सोचे भी मिण मिण के मैं जिंदगी जीवां ते गुरु नूं अपने वस विच कर लवां, ये भुलेखे विच ना रही। ना तू आवै वस, बहुता दान दे, बहुता दान दे के जे गुरु नूं कवे वस विच करां रब नूं, ये भी मुमकिन नहीं। ना तू आवै वस धरती धाइयै, ना तू आवै वस तीर्थ नहाइयै, ये किसे काम नाल तू वस नहीं आउंदा। बस तू भिखारी बनिया वस विच आउना है। ता जेड़ा अज कह रहे ना साजन संत करो एह काम, ए भिखारी बनन दी स्टडी है, उहदे वास्ते सिखना पैंदा। भिखारी बनन लई पहला भिखारियां दे कोल रहना पैंदा, ख्याल रखना, उहनां तों जाच सिखनी पैंदी है जो सिखाउंदे ने। ਵੀ ਸੱਜਣਾ ਜਦੋਂ ਤੂੰ ਗਿਆ ਨਾ ਪਹਿਲੇ ਦਿਨ, ਆਕੜ ਕੇ ਨਾ ਖੜਾ ਹੋਵੀ ਦਰਵਾਜੇ ਦੇ ਅੱਗੇ, ਤੇਰਾ ਚਿਹਰਾ ਥੋੜਾ ਜਿਹਾ ਦੀਨ ਹੋਣਾ ਚਾਹੀਦਾ, ਗਰੀਬ ਹੋਣਾ ਚਾਹੀਦਾ, ਤੇਰੀਆਂ ਅੱਖਾਂ ਦੇ ਵਿੱਚ ਕੋਈ ਲਾਚਾਰਗੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਵੇਖ ਕੇ ਦੇਣ ਵਾਲਾ ਤੇਰੇ ਤੋਂ ਪ੍ਰਭਾਵਿਤ ਹੋ ਜਾਏ। ਤੂੰ ਕਿਤੇ ਅਧਿਕਾਰ ਨਾ ਕਰੀ ਵੀ ਜ਼ਰੂਰ ਭੀਖ ਦਿਓ, ਦੇਣ ਵਾਲਾ ਜਵਾਬ ਦੇ ਸਕਦਾ। ਇੱਥੇ ਇਹ ਕੰਮ ਹੈ ਕਿ ਸਿੱਖ ਨੇ ਭੀਖ ਕਿਵੇਂ ਮੰਗਣੀ, ਉਸ ਜਾਚ ਨੂੰ ਸਿੱਖਣਾ, ਤੇ ਉਸ ਜਾਚ ਨੂੰ ਸਿੱਖਣ ਵਾਸਤੇ ਹੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਦੇ ਜਵਾਬ ਵਿੱਚ ਬੋਲ ਰਹੇ ਨੇ ਜਿਹੜੇ ਪੁੱਛਦੇ ਨੇ ਅਸੀਂ ਕੀ ਕਰੀਏ ਕਿਵੇਂ ਕਰੀਏ। ਕਹਿੰਦੇ ਕੰਮ ਕਰੋ, ਬਕਾਇਦਾ ਮਿਥ ਕੇ ਕੰਮ ਕਰਨਾ ਚਾਹੀਦਾ। ਉਹ ਕੰਮ ਕਿਹੜਾ ਹੈ? ਹਜ਼ੂਰ ਕਹਿੰਦੇ ਸਾਜਨ ਸੰਤ ਕਰੋ ਇਹ ਕੰਮ, ਇੱਕ ਕੰਮ ਕਰੋ, ਆਨ ਤਿਆਗ ਜਪੋ ਹਰ ਨਾਮ। ਹੋਰ ਗੱਲਾਂ ਨੂੰ ਪਹਿਲਾਂ ਛੱਡੋ, ਵਿਸਾਰ ਦਿਓ, ਕਿਉਂਕਿ ਧਰਮ ਦੇ ਮਾਰਗ ਤੇ ਹੋਰ ਹੋਰ ਗੱਲਾਂ ਤੁਹਾਨੂੰ ਬਹੁਤ ਮਿਲਣਗੀਆਂ। ਨਾਮ ਤੋਂ ਬਿਨਾਂ ਬਾਕੀ ਦੀਆਂ ਗੱਲਾਂ ਬੜੀਆਂ ਮਿਲ ਜਾਣਗੀਆਂ, ਬੜੇ ਸਿਖਾਉਣਗੇ ਕਰੋ ਉਹ ਕਰੋ, ਪਰ ਉਹ ਤੁਹਾਡੇ ਕੰਮ ਨਹੀਂ ਆਉਣਗੀਆਂ ਕੋਈ ਚੀਜ਼ਾਂ। ਆਨ ਤਿਆਗ, ਬੜਾ ਕੁਝ ਮਿਲੇਗਾ, ਬੜੇ ਹੋਰ ਆਸੇ ਪਾਸੇ ਕੰਮ ਮਿਲ ਜਾਣਗੇ ਤੁਹਾਨੂੰ ਗੁਰਦੁਆਰੇ ਵਿੱਚ, ਨਾਮ ਤੋਂ ਬਿਨਾਂ ਵੀ ਬੜੀਆਂ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ, ਪਰ ਸਾਧ ਸੰਗਤ ਜੀ ਉਹ ਕੰਮ ਨਹੀਂ ਆਉਣਗੀਆਂ। ਇਸ ਕਰਕੇ ਪਹਿਲਾਂ ਇਹ ਸ਼ਰਤ ਰੱਖ ਦਿੱਤੀ ਵੀ ਹੋਰ ਛੱਡੋ, ਪਹਿਲਾਂ ਹੋਰ ਤਿਆਗ ਦਿਓ। ਤਾਂ ਹੀ ਕਿਹਾ ਵੀ ਗੁਰੂ ਕੋਲ ਆਈਏ ਤੇ ਗੁਰੂ ਕੋਲ ਹੀ ਆਈਏ, ਸਿਰਫ ਹੋਰ ਕਿਤੇ ਹੋਰ ਕੰਮ ਛੱਡ ਦਈਏ ਜਦੋਂ ਗੁਰੂ ਕੋਲ ਆਈਏ। ਤਾਂ ਆਨ ਤਿਆਗ ਦਾ ਮਤਲਬ ਹੈ ਕਿ ਜਦੋਂ ਤੁਸੀਂ ਗੁਰੂ ਕੋਲ ਆਓ, ਕੇਵਲ ਗੁਰੂ ਕੋਲ ਆਓ, ਹੋਰ ਕੰਮ ਛੱਡੋ। ਇਸ ਕਰਕੇ ਕਹਿੰਦੇ ਆਨ ਤਿਆਗ, ਕਹਿੰਦੇ ਜਪੋ ਹਰ ਨਾਮ, ਨਾਮ ਨੂੰ ਜਪਣਾ ਕਰੋ, ਨਾਮ ਨੂੰ ਉਚਾਰਨ ਕਰੋ ਔਰ ਉਹਨੂੰ ਜਪ ਕੇ ਸੁਣੋ। ਇਹ ਕੰਮ ਨੂੰ ਤਰਤੀਬ ਦੇ ਵਿੱਚ ਰੱਖ ਕੇ ਪੂਰੇ ਸਮੇਂ ਵਾਈਜ, ਟਾਈਮ ਵਾਈਜ ਤਰੀਕੇ ਦੇ ਨਾਲ ਪੂਰਾ ਸਮਾਂ ਲਾ ਕੇ ਇਸ ਕੰਮ ਨੂੰ ਕਰਨਾ ਕਰੋ। ਇਹ ਹੈ ਕੰਮ ਗੁਰਮਤ ਦਾ ਜਿਸ ਨੂੰ ਸਤਿਗੁਰੂ ਸਮਝਾ ਰਹੇ ਨੇ। ਤੇ ਇਸ ਤੋਂ ਅੱਗੇ ਕਹਿੰਦੇ ਸਿਮਰ 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 ਸੁਖ ਪਾਵੋ। ਜਦੋਂ ਤੁਸੀਂ ਉਹਨੂੰ ਜਪੋਗੇ ਉਹਦੇ ਨਾਲ ਤੁਹਾਡਾ ਸੰਬੰਧ ਬਣਨਾ ਸ਼ੁਰੂ ਹੋ ਜਾਏਗਾ। ਉਸ ਜਾਪ ਦੁਆਰਾ, ਉਸ ਸ਼ਬਦ ਦੁਆਰਾ ਕਿਤੇ ਅੰਦਰ ਐਸੀ ਥਾਂ ਬਣੇਗੀ ਜਿਹਦੇ ਨਾਲ ਤੁਹਾਡੀ ਸੁਰਤ ਖਹਿਣ ਲੱਗ ਪਏਗੀ, ਕੋਈ ਇਸ ਤਰ੍ਹਾਂ ਦਾ ਟਿਕਾਣਾ ਹੋ ਜਾਏਗਾ ਜਿੱਥੇ ਤੁਸੀਂ ਟਿਕ ਸਕੋਗੇ ਅੰਦਰ। ਉਹਨੂੰ ਫਿਰ ਕਹਿੰਦੇ ਹੁਣ ਸਿਮਰਨ ਕਰਨਾ, ਅੰਦਰ ਇੱਕ ਥਾਂ ਬਣ ਜਾਏਗੀ ਜਿਸ ਥਾਂ ਤੇ ਮਨ ਜਿਹਦੀ ਪਰਿਕਰਮਾ ਕਰਨੀ ਸ਼ੁਰੂ ਕਰ ਦੇਗਾ, ਉਸ ਥਾਂ ਤੇ ਸਿੱਖ ਨੇ ਸਿਮਰਨ ਕਰਨਾ ਹੈ। ਇਹਨੂੰ ਭੱਟਾਂ ਨੇ ਸਤਿਗੁਰਾਂ ਨੇ ਕਈ ਥਾਵਾਂ ਤੇ ਬਾਣੀ ਵਿੱਚ ਬਚਨ ਕੀਤੇ, ਕਹਿੰਦੇ ਤੇਰੇ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ। ਇਹ ਕਹਿੰਦੇ ਵਾਹਿਗੁਰੂ ਦੇ ਨਾਮ ਨਾਲ ਨਾ ਤੇਰੇ ਮਨ ਦੇ ਵਿੱਚ ਇੱਕ ਨਿਸ਼ਾਨੀ ਬਣ ਜਾਏਗੀ, ਇੱਕ ਥਾਂ ਬਣ ਜਾਏਗੀ। ਨਿਸ਼ਾਨੀ ਦੇ ਉੱਤੇ ਬੰਦਾ ਫਿਰ ਆ ਕੇ ਟਿਕਦਾ। ਕੋਈ ਵੀ ਚੀਜ਼ ਹੈ ਤੁਸੀਂ ਵੇਖੋਗੇ, ਕੱਲਾ ਨਾਮ ਨਹੀਂ, ਕੱਲਾ ਧਰਮ ਨਹੀਂ। ਅਸੀਂ ਆਪਣੇ ਅੰਦਰ ਧਿਆਨ ਕਿਹੜੀਆਂ ਚੀਜ਼ਾਂ ਤੇ ਰੱਖਨੇ ਆ? ਅਸੀਂ ਕਹਿੰਦੇ ਧਿਆਨ ਕਾਹਦਾ ਕਰੀਏ? ਜਿਹੜਾ ਕੰਮ ਅਸੀਂ ਕਰਨੇ ਆ, ਜਿਹੜਾ ਕਾਰਜ ਕਰਨੇ ਆ, ਇੱਕ ਆਦਮੀ ਦੁਕਾਨ ਕਰਦਾ ਹੈ ਤੇ ਉਹ ਦੁਕਾਨ ਕੇਵਲ ਬਾਹਰ ਨਹੀਂ ਲੈਂਦੀ, ਉਹਦੇ ਅੰਦਰ ਵੀ ਦੁਕਾਨ ਪੈ ਜਾਂਦੀ। ਇੱਕ ਦੋ ਥਾਵਾਂ ਤੇ ਹੁੰਦੀ, ਇੱਕ ਦਿਸਦੀ ਤੇ ਇੱਕ ਅਣਦਿਸਦੀ। ਇੱਕ ਦੁਕਾਨ ਉਹਦੇ ਬਾਹਰ ਹੈ, ਫਿਜ਼ੀਕਲ ਦਿਸਦੀ, ਤਸਵੀਰ ਲੈ ਸਕਦੇ ਹੋ, ਉਹਦਾ ਨਾਮ ਹੈ, ਉਹਦਾ ਮੁਹੱਲਾ ਹੈ, ਪਰ ਉਹ ਹੀ ਪੂਰੀ ਦੀ ਪੂਰੀ ਦੁਕਾਨ, ਉਹ ਹੀ ਸਾਰਾ ਸੌਦਾ, ਸਾਰੀਆਂ ਆਈਟਮ ਜਿੰਨੀਆਂ ਨੇ ਉਹ ਉਹਦੇ ਮਨ ਦੇ ਵਿੱਚ ਇੱਕ ਦੁਕਾਨ ਬਣ ਜਾਂਦੀ। ਇੱਕ ਬਾਹਰ ਬਣਦੀ, ਇੱਕ ਅੰਦਰ। ਜਿਵੇਂ ਕੋਈ ਮਨੁੱਖ ਗੱਡੀ ਚਲਾਉਂਦਾ ਹੈ ਤੇ ਇੱਕ ਗੱਡੀ ਬਾਹਰ ਚਲਾਉਂਦਾ ਹੈ ਤੇ ਇੱਕ ਉਹਦੀ ਤਸਵੀਰ ਉਹਦੇ ਅੰਦਰ ਹੈ ਜਿਹਦੇ ਦੁਆਰਾ ਉਹਨੂੰ ਚਲਾਉਂਦਾ ਹੈ। ਇਸੇ ਤਰ੍ਹਾਂ ਸੰਸਾਰ ਦੇ ਜਿਤਨੇ ਵੀ ਕੰਮ ਨੇ, ਕੋਈ ਭੋਜਨ ਬਣਾਉਂਦਾ ਹੈ ਤੇ ਇੱਕ ਭੋਜਨ ਬਾਹਰ ਬਣਾਉਂਦਾ ਹੈ, ਉਹਨੂੰ ਬਣਾਉਣ ਦੀ ਜਾਂਚ ਤੇ ਤਰਤੀਬ ਉਹਦੇ ਅੰਦਰ ਬਣ ਜਾਂਦੀ ਹੈ। ਇਸ ਲਈ ਦੋ ਥਾਵਾਂ ਤੇ ਚੀਜ਼ਾਂ ਬਣਦੀਆਂ ਨੇ। ਤਾਂ ਜਦੋਂ ਉਹ ਬੈਠਦਾ ਹੈ, ਦੁਕਾਨ ਤਾਂ ਛੱਡ ਕੇ ਆ ਜਾਂਦਾ, ਪਰ ਉਸ ਦੁਕਾਨ ਨੂੰ ਜਦੋਂ ਵੇਖਣਾ ਚਾਹੇ ਮਨੁੱਖ ਆਪਣੇ ਅੰਦਰੋਂ ਵੀ ਖੋਲ ਕੇ ਵੇਖ ਸਕਦਾ ਉਹਦੇ ਵਿੱਚ ਕੀ ਹੈ। ਜਿਵੇਂ ਇੱਕ ਵਿਦਿਆਰਥੀ ਕਿਸੇ ਸਕੂਲ ਵਿੱਚ ਕਲਾਸ ਵਿੱਚ ਪੜ੍ਹਦਾ ਹੈ ਤਾਂ ਉਸ ਕਲਾਸ ਦੇ ਅੰਦਰ ਉਹ ਬੈਠਦਾ ਹੈ, ਉੱਥੇ ਪੂਰਾ ਸਭ ਕੁਝ ਦਿਸਣ ਵਾਲਾ ਹੈ, ਪਰ ਉਹ ਸਾਰੀ ਵਿਦਿਆ ਜਿਹੜੀ ਉਹਨੇ ਕਿਤਾਬਾਂ ਵਿੱਚੋਂ ਪੜ੍ਹੀ ਹੈ, ਇੱਕ ਬਾਹਰ ਕਿਤਾਬਾਂ ਵਿੱਚ ਲਿਖੀ ਹੋਈ ਹੈ ਤੇ ਇੱਕ ਉਹਦੇ ਅੰਦਰ ਲਿਖੀ ਗਈ, ਦੋ ਥਾਵਾਂ ਤੇ ਲਿਖੀ ਗਈ। ਅੰਦਰੋਂ ਵੀ ਵੇਖ ਸਕਦਾ, ਖੋਲ ਕੇ ਪਰਤ ਪਰਤ ਕੇ ਉਸ ਨੂੰ ਜਾਂਚ ਸਕਦਾ। ਇਸੇ ਤਰ੍ਹਾਂ ਜਿਹੜੇ ਲੋਕ ਗੁਰੂ ਚਰਨਾਂ ਨਾਲ ਜੁੜਦੇ ਹਨ, ਪ੍ਰਭੂ ਚਰਨਾਂ ਨਾਲ ਜੁੜਦੇ ਨੇ, ਬਾਣੀ ਨਾਲ ਜੁੜਦੇ ਨੇ, ਇੱਕ ਤਾਂ ਉਹ ਬਾਰ ਬਾਰ ਕਰਮ ਕਰਦੇ ਨੇ ਤੇ ਉਸ ਕਰਮ ਦਾ ਜਿਹੜਾ ਨਿਸ਼ਾਨ ਹੈ ਨਾ ਉਹਨਾਂ ਦੇ ਮਨ ਵਿੱਚ ਪੈ ਜਾਂਦਾ। ਫਿਰ ਉਹ ਜਿਹੜਾ ਨਿਸ਼ਾਨ ਪੈਂਦਾ ਉਹ ਉਹਨਾਂ ਨੂੰ ਧਿਆਨ ਲਾਉਣ ਵਿੱਚ ਸਹਾਇਕ ਹੁੰਦਾ। ਸਾਹਿਬ ਕਹਿੰਦੇ ਤੇਰੇ ਹੁਕਮ ਪਵੈ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ। ਸੇਵਾ ਹੁੰਦੀ ਸ਼ੁਰੂ ਉੱਥੋਂ ਹੈ ਜਦੋਂ ਅੰਦਰ ਨਿਸ਼ਾਨੀ ਪੈ ਜਾਏ। ਨਿਸ਼ਾਨ ਪੈ ਗਿਆ ਤੇ ਸੇਵਾ ਸ਼ੁਰੂ ਹੋ ਗਈ। ਉਸ ਤੋਂ ਅੱਗੇ ਸਾਹਿਬ ਨੇ ਬਚਨ ਕੀਤਾ, ਕਹਿੰਦੇ ਜਬ ਗੁਰ ਦੇਖੇ ਸ਼ੁਭ ਦ੍ਰਿਸ਼ਟ ਨਾਮ ਕਰਤਾ ਮੁਖ ਮੇਵਾ। ਤੁਸੀਂ ਕਦੀ ਵੇਖਿਆ ਹੋਵੇਗਾ ਆਜੜੀ ਉਹਨਾਂ ਭੇਡਾਂ ਨੂੰ ਵੇਖਦਾ ਜਿਨ੍ਹਾਂ ਨੂੰ ਜਿਨ੍ਹਾਂ ਤੇ ਉਹਨੇ ਰੰਗ ਲਾਇਆ ਹੁੰਦਾ, ਨਿਸ਼ਾਨੀ ਲਾਈ ਹੁੰਦੀ ਹੈ, ਪਹਿਚਾਣ ਆ ਜਾਂਦੀ ਕਿ ਮੇਰੀ ਭੇਡ ਹੈ। ਇਸ ਤਰ੍ਹਾਂ ਗੁਰੂ ਵੀ ਉਹਨਾਂ ਸਿੱਖਾਂ ਨੂੰ ਵਹਿੰਦਾ ਜਿਨ੍ਹਾਂ ਦੇ ਮਨ ਵਿੱਚ ਉਹਦੀ ਯਾਦ ਦਾ ਨਿਸ਼ਾਨ ਲੱਗ ਜਾਏ। ਜਬ ਗੁਰ ਦੇਖੇ ਸ਼ੁਭ ਦ੍ਰਿਸ਼ਟ, ਉਸ ਤੋਂ ਬਾਅਦ ਕਹਿੰਦੇ ਨਾਮ ਕਰਤਾ ਮੁਖ ਮੇਵਾ। ਇਹਨੂੰ ਕਹਿੰਦੇ ਸਿਮਰਨ ਕਰਨਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਿਮਰ 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 ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਇਹ ਬਚਨ ਬੜੇ ਥਾਵਾਂ ਤੇ ਆਏ ਨੇ, ਆਪ ਜਪੋ। ਇੱਥੋਂ ਤੱਕ ਸੀਮਤ ਨਾ ਰਹੋ ਵੀ ਤੁਸੀਂ ਖੁਦ ਹੀ ਜਪੋ, ਅਵਰਹ ਨਾਮ ਜਪਾਵੋ। ਇੱਥੇ ਕਈ ਲੋਕ ਕਹਿੰਦੇ ਨੇ ਵੀ ਮੈਂ ਦੱਸਣਾ ਨਹੀਂ, ਉਹ ਲੋਭੀ ਨੇ ਧਰਮ ਦੇ, ਕੰਜੂਸ ਨੇ ਧਰਮ ਵਿੱਚ, ਉਹ ਜੋ ਕੁਝ ਆਪ ਕਰਦੇ ਨਾ ਠੀਕ ਹੈ। ਗੁਰੂ ਸਾਹਿਬ ਨੇ ਕਿਹਾ ਕਿ ਜਿੰਨੀ ਕੁ ਤੇਰੇ ਕੋਲ ਤਾਕਤ ਹੈ ਨਾ ਉਹਨਾਂ ਓਨੀ ਗੱਲ ਕਰ, ਉਸ ਤੋਂ ਵੱਧ ਨਹੀਂ। ਜੈਸਾ ਵਿੱਤ ਹੋਏ ਤੈਸੋ ਵਰਤੈ, ਆਪਣਾ ਬਲ ਨਹੀਂ ਹਾਰੈ। ਪਰ ਇੱਥੇ ਜਦੋਂ ਸਾਹਿਬ ਕਹਿੰਦੇ ਆਪ ਜਪੋ ਅਵਰਾ ਨਾਮ ਜਪਾਵੋ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪਣੇ ਵਸਾਏ ਸਾਰੇ ਸ਼ਹਿਰਾਂ ਵਿੱਚੋਂ ਇੱਕ ਸ਼ਹਿਰ ਦਾ ਨਾਮ ਵੀ ਇਹ ਰੱਖ ਦਿੱਤਾ। ਉਹਦਾ ਨਾਮ ਹੈ, ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ, ਤਰਨ ਤਾਰਨ ਸਾਹਿਬ। ਤਰਨ ਦਾ ਮਤਲਬ ਹੈ ਆਪ ਤਰਨ ਦੀ ਜਾਚ ਸਿੱਖਣੀ, ਤੇ ਤਾਰਨ ਦਾ ਮਤਲਬ ਹੈ ਵੀ ਦੂਜਿਆਂ ਨੂੰ ਤਾਰਨ ਦੀ ਜਾਚ, ਉਹਨਾਂ ਵਿੱਚ ਸਹਾਇਤਾ ਕਰਨੀ ਵੀ ਕਿਵੇਂ ਤਰੀਦਾ। ਕੱਲਾ ਇਹ ਨਹੀਂ ਕਿ ਆਪ ਸਿੱਖ ਲਿਆ, ਦੂਜਿਆਂ ਨੂੰ ਵੀ ਤਾਰਨ ਦਾ ਯਤਨ ਕਰਨਾ, ਹੋਰ ਵੀ ਤਾਰੂ ਹੋ ਜਾਣ। ਇਹ ਦੋ ਚੀਜ਼ਾਂ। ਪਰ ਸਾਹਿਬ ਨੇ ਇੱਕ ਬਚਨ ਜ਼ਰੂਰ ਕਿਹਾ, ਕਹਿੰਦੇ ਤਰਨ ਦੀ ਜਾਚ ਪਹਿਲਾਂ ਤੂੰ ਸਿੱਖੀ ਫਿਰ ਤਾਰੀ। ਤਾਂ ਇਹ ਜਿਹੜਾ ਵਿਸ਼ਾ ਹੈ ਗੁਰਮਤਿ ਦੇ ਵਿੱਚ ਇਹ ਬੜਾ ਅਹਿਮ ਹੈ ਕਿ ਸਿੱਖ ਸਵਾਰਥੀ ਨਾ ਹੋਵੇ, ਉਹ ਸਿੱਖੀ ਨੂੰ ਜਫਾ ਮਾਰ ਕੇ ਨਾ ਬੈਠ ਜਾਏ ਕਿ ਮੈਂ ਸਿੱਖ ਬਣ ਗਿਆ ਜਿਹੜੀਆਂ ਚੀਜ਼ਾਂ ਦਾ ਮੈਨੂੰ ਪਤਾ ਲੱਗਾ। ਲੋਕ ਤਾਂ ਗਿਆਨ ਨੂੰ ਵੀ ਲੁਕਾ ਕੇ ਰੱਖਦੇ ਨੇ। ਬੜੇ ਸੱਜਣ ਮੈਨੂੰ ਇਸ ਤਰ੍ਹਾਂ ਦੇ ਮਿਲੇ ਜਿਹੜੇ ਕਹਿੰਦੇ ਜੀ ਇਸ ਚੀਜ਼ ਦੇ ਅਰਥ ਤੁਹਾਨੂੰ ਆਉਂਦੇ ਨੇ। ਪਹਿਲੀ ਗੱਲ ਤੇ ਇਹ ਮੰਨਣਾ ਬੜਾ ਔਖਾ ਗਿਆਨਵਾਨ ਲੋਕਾਂ ਵਾਸਤੇ, ਇਹ ਕਹਿਣਾ ਹੀ ਔਖਾ ਮੈਨੂੰ ਇਹਦੇ ਅਰਥ ਨਹੀਂ ਆਉਂਦੇ, ਇਹ ਬਹੁਤ ਔਖੀ ਗੱਲ। ਮੈਂ ਕਿਹਾ ਜੀ ਮੈਨੂੰ ਅਰਥ ਨਹੀਂ ਆਉਂਦੇ, ਆਪ ਜੀ ਦੱਸ ਦਿਓ। ਕਹਿੰਦੇ ਨਹੀਂ ਦੱਸਣੇ ਨਹੀਂ, ਕਿਉਂਕਿ ਬੰਦ ਕਰਕੇ ਰੱਖੇ ਨੇ, ਸੁਣਾਉਣੇ ਨੇ ਕਿਤੇ ਜਾ ਕੇ। ਉਹਦਾ ਅਰਥ ਹੈ ਵੀ ਉਹ ਗਿਆਨ ਮੇਰਾ ਆਪਣਾ ਹੈ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ ਸਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਹਜ਼ੂਰ ਸਾਹਿਬ ਵਿੱਚ, ਜਿੱਥੇ ਇਹ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਉੱਥੇ ਇੱਕ ਹੋਰ ਬਚਨ ਕਿਹਾ ਸੀ ਕਿ ਪਾਰ ਬ੍ਰਹਮ ਦਾ ਕਾ ਪੰਥ ਕਰਨਾ, ਜਿਵੇਂ ਕਿ ਜਿਹੜਾ ਬਚਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ ਭਾਈ ਲਹਿਣਾ ਜੀ ਨੂੰ ਗੱਦੀ ਦੇਣ ਲੱਗਿਆ, ਕਿ ਲਹਿਣਾ ਜੀ ਪਾਰ ਬ੍ਰਹਮ ਕਾ ਪੰਥ ਕਰਨਾ, ਤੁਸੀਂ ਪੰਥ ਚਲਾਉਣਾ ਪਾਰ ਬ੍ਰਹਮ ਦਾ। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਸਿੱਖਾਂ ਨੂੰ ਕਿਹਾ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਪਰ ਪੰਥ ਦਾ ਵਾਧਾ ਲੋਚਣਾ, ਯਾਨੀ ਕਿ ਪੰਥ ਵਧੇ, ਉਹਦੇ ਵਿੱਚ ਵਾਧਾ ਹੋਵੇ, ਸੇਵਾ ਕਰਨੀ ਪੰਥ ਦੀ, ਉਹਦੇ ਵਿੱਚ ਸਹਿਯੋਗ ਕਰਨਾ। ਤੇ ਪੰਥ ਦੇ ਵਾਧੇ ਵਿੱਚ ਤਾਂ ਹੀ ਆਪਾਂ ਸਹਿਯੋਗ ਕਰ ਸਕਦੇ ਹਾਂ ਜੇ ਆਪਾਂ ਪਹਿਲਾਂ ਸਿੱਖ ਹੋਵਾਂਗੇ, ਸਾਡੇ ਤੋਂ ਫਿਰ ਅੱਗੇ ਕੁਝ ਹੋ ਸਕਦਾ। ਇਹ ਜਿਹੜਾ ਸਤਿਗੁਰੂ ਬਚਨ ਕਹਿ ਰਹੇ ਨੇ ਆਪ ਜਪੋ, ਪਹਿਲਾਂ ਤੁਸੀਂ ਆਪ ਜਪੋ, ਫਿਰ ਯਤਨ ਕਰੋ ਕਿ ਅਵਰਹ ਨਾਮ ਜਪਾਵੋ, ਦੂਜਿਆਂ ਨੂੰ ਵੀ ਜਪਾਉਣ ਦਾ ਯਤਨ ਕਰੋ। ਫਿਰ ਹਜ਼ੂਰ ਕਹਿੰਦੇ ਭਗਤ ਭਾਏ ਤਰੀਐ ਸੰਸਾਰ, ਜਿਹੜਾ ਕਿ ਬੜਾ ਹੀ ਬਿਖਮ, ਬਹੁਤ ਹੀ ਔਖਾ ਹੈ ਇਹ ਸੰਸਾਰ ਸਮੁੰਦਰ। ਬੜੀ ਵਾਰੀ ਗੁਰਬਾਣੀ ਦੇ ਵਿੱਚ ਸ਼ਬਦ ਆਉਣਗੇ ਤਰਨ ਦੀ ਗੱਲ ਕੀਤੀ ਜਾਏਗੀ, ਤਰੋ ਕਿਸੇ ਚੀਜ਼ ਤੋਂ। ਬਹੁਤਾਤ ਵਿੱਚ ਅਸੀਂ ਪੜ੍ਹੀ ਜਾਂਦੇ ਹਾਂ, ਪੜ੍ਹਾਈ ਜਾਂਦੇ ਹਾਂ, ਚੱਲਦਾ ਰਹਿੰਦਾ, ਅਖੰਡ ਪਾਠ ਸਾਹਿਬ ਚੱਲਦੇ ਨੇ, ਬਹੁਤ ਕੁਝ ਹੁੰਦਾ ਹੈ। ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਨੂੰ ਜਾਣਨ ਵਾਸਤੇ ਅਸੀਂ ਬਿਲਕੁਲ ਤਿਆਰ ਹੀ ਨਹੀਂ ਹਾਂ। ਕਈ ਥਾਵਾਂ ਤੇ ਆਏਗਾ ਸੰਸਾਰ ਨੂੰ ਤਰਨਾ ਚਾਹੀਦਾ। ਜੇ ਸਾਨੂੰ ਪੁੱਛਿਆ ਜਾਏ ਕਿੱਥੇ ਹੈ ਉਹ ਸੰਸਾਰ ਸਮੁੰਦਰ ਜਿਹਨੂੰ ਤਰਨ ਦੀ ਗੱਲ ਕਰਦੇ ਹੋ, ਤੁਸੀਂ ਜਿਸ ਬਾਣੀ ਨੂੰ ਪੜ੍ਹਦੇ ਹੋ ਸਮੁੰਦਰ ਕਿਹੜਾ ਹੈ, ਤਾਂ ਘੱਟ ਹੀ ਉਹਦਾ ਜਵਾਬ ਮਿਲੇਗਾ, ਕਿਉਂਕਿ ਇਹ ਰਵਾਇਤ ਬਣ ਜਾਂਦੀ ਸਹਿਜੇ ਸਹਿਜੇ। ਸਤਿਗੁਰੂ ਨੇ ਸਰੀਰ ਨੂੰ ਹੀ ਸਮੁੰਦਰ ਕਿਹਾ ਹੈ। ਸਮੁੰਦਰ ਵਿਰੋਲ ਸਰੀਰ ਹਮ ਦੇਖਿਆ, ਸਮੁੰਦਰ ਸਰੀਰ ਹੋਰ ਕੋਈ ਨਹੀਂ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਮੁੰਦਰ ਦੀ ਗੱਲ ਆਏਗੀ ਨਾ, ਭਗਤ ਜੀ ਕਹਿੰਦੇ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲਾ, ਉੱਥੇ ਕੋਈ ਪ੍ਰਸ਼ਾਂਤ ਮਹਾਂਸਾਗਰ ਨਹੀਂ, ਕੋਈ ਹਿੰਦ ਮਹਾਂਸਾਗਰ ਨਹੀਂ, ਕੋਈ ਦਰਿਆ ਨਹੀਂ, ਕੋਈ ਸਮੁੰਦਰ ਨਹੀਂ। ਜਿੱਥੇ ਵੀ ਗੁਰਬਾਣੀ ਵਿੱਚ ਸਮੁੰਦਰ ਦੀ ਗੱਲ ਆਵੇਗੀ ਕਿ ਤਿੱਤ ਸਰ ਵਰਡੈ ਭਈਲੇ ਨਿਵਾਸਾ, ਪਾਣੀ ਪਾਵਕ ਤਿੰਨਾ ਕੀ, ਜਦੋਂ ਸਮੁੰਦਰ ਕਿਹਾ ਜਾਏਗਾ ਉਹਦੇ ਅਰਥ ਹੋਣਗੇ ਸਾਡਾ ਸਰੀਰ, ਕਿਉਂਕਿ ਬੰਦਾ ਸੱਤ ਸਮੁੰਦਰ ਤਰ ਜਾਂਦਾ ਹੈ, ਸਰੀਰ ਨੂੰ ਨਹੀਂ ਤਰਿਆ ਜਾਂਦਾ। ਸਰੀਰ ਨੂੰ ਤਰਨਾ ਬੜਾ ਕਠਿਨ, ਤੁਸੀਂ ਦੂਰ ਨਾ ਜਾਓ, ਆ ਬੰਦੇ ਦੀ ਛੋਟੀ ਜਿਹੀ ਰਸਨਾ ਹੈ, ਇਹ ਨਹੀਂ ਇਹਦੇ ਕੰਟਰੋਲ ਵਿੱਚ ਆਉਂਦੀ। ਹੋਰ ਤਾਂ ਸਰੀਰ ਕੰਟਰੋਲ ਕਰਨਾ ਬੜਾ ਔਖਾ ਹੈ, ਰਸਨਾ ਕੰਟਰੋਲ ਨਹੀਂ ਆਉਂਦੀ। ਇਹ ਦੋ ਕੰਮ ਕਰਦੀ, ਇਹਨੂੰ ਝੂਠ ਤੋਂ ਵਰਜਣਾ, ਨਿੰਦਿਆ ਤੋਂ ਵਰਜਣਾ, ਤੇ ਇਹਨੂੰ ਗਲਤ ਖਾਣ ਤੋਂ ਅਸੀਂ ਨਹੀਂ ਵਰਜ ਸਕੇ ਅੱਜ ਤੱਕ। ਤਾਂ ਇਹਦਾ ਮਤਲਬ ਅਸੀਂ ਅਜੇ ਤੱਕ ਰਸਨਾ ਨੂੰ ਨਹੀਂ ਤਰ ਸਕੇ। ਇਹ ਹੈ ਤਰਨਾ, ਹੋਰ ਕੋਈ ਉੱਥੇ ਪਾਣੀ ਨਹੀਂ ਹੈ। ਸਰੀਰ ਦੇ ਉਹਨਾਂ ਰਸਾਂ ਨੂੰ ਤਰਨਾ ਜੋ ਬੁਰਿਆਈਆਂ ਨਾਲ ਪਰਿਪੂਰਤ ਨੇ। ਤਾਂ ਇਹ ਸਮੁੰਦਰ ਹਨ ਭਰੇ, ਇਹਨਾਂ ਨੂੰ ਪਾਰ ਲੰਘਣਾ ਬੜਾ ਕਠਿਨ ਹੈ। ਜਦੋਂ ਅਸੀਂ ਇਹਨਾਂ ਸਮੁੰਦਰਾਂ ਨੂੰ ਨਹੀਂ ਲੰਘ ਸਕਦੇ, ਨਾ ਅਸੀਂ ਰਸਨਾ ਦਾ ਝੂਠ ਰੋਕ ਸਕਦੇ ਹਾਂ, ਨਾ ਇਹਦੇ ਤੋਂ ਨਿੰਦਿਆ ਰੋਕ ਸਕਦੇ ਹਾਂ, ਨਾ ਕੰਨਾਂ ਦੇ ਨਾਲ ਅਸੀਂ ਆਪਣੀ ਉਸਤਤ ਸੁਣਨੀ ਰੋਕ ਸਕਦੇ ਹਾਂ, ਜਦੋਂ ਇਹ ਚੀਜ਼ਾਂ ਸਾਡੇ ਤੋਂ ਨਹੀਂ ਰੁਕਦੀਆਂ, ਤੇ ਸਾਨੂੰ ਫਿਰ ਇਸ ਤਰ੍ਹਾਂ ਦੇ ਵਿਆਖਿਆਕਾਰ ਵੀ ਮਿਲ ਜਾਣਗੇ ਜਿਹੜੇ ਸਾਨੂੰ ਸਮੁੰਦਰ ਦਾ ਦੱਸਣ ਵੀ ਇੱਕ ਸਮੁੰਦਰ ਹੁੰਦਾ, ਉਹਦੇ ਤੋਂ ਲੰਘੀ ਦਾ ਪਾਰ। ਤੇ ਜਿਨ੍ਹਾਂ ਨੂੰ ਦੱਸਿਆ ਜਾਂਦਾ ਉਹ ਵੀ ਕਹਿੰਦੇ ਜੀ ਜਦੋਂ ਨਾਮ ਜਪੀਦਾ ਨਾ ਅੱਗੇ ਪਾਣੀ ਆ ਜਾਂਦਾ ਬਸ ਉਹਦੇ ਤੋਂ ਤਰ ਜਾਈਦਾ ਸਮੁੰਦਰ ਤਰ ਗਿਆ ਉੱਥੇ ਕਿਹੜਾ ਪਾਣੀ ਇਹ ਗਲਤ ਧਾਰਨਾਵਾਂ ਨੇ ਬਿਲਕੁਲ ਧਾਰਮਿਕ ਦੁਨੀਆਂ ਦੇ ਵਿੱਚ ਕਲਪਨਾ ਕੀਤੀਆਂ ਤਾਂ ਗਈਆਂ ਕਿ ਮਨੁੱਖ ਅਸਲੀਅਤ ਨੂੰ ਜੀਵਨ ਵਿੱਚ ਅਪਣਾਉਣਾ ਨਹੀਂ ਚਾਹੁੰਦਾ ਇਸੇ ਕਰਕੇ ਆਕਾਸ਼ ਵਿੱਚ ਸਵਰਗਾਂ ਦੇ ਸੁਪਨੇ ਲੈ ਗਏ ਜੰਨਤ ਦੀਆਂ ਗੱਲਾਂ ਕੀਤੀਆਂ ਗਈਆਂ ਕਿਉਂਕਿ ਜੰਨਤ ਤੇ ਕੋਲ ਹੀ ਸੀ ਜੀਵਨ ਦੇ ਵਿੱਚ ਉਹਦੇ ਵਿੱਚ ਅਸੀਂ ਜਾਣਾ ਨਹੀਂ ਸੀ ਅਸੀਂ ਫਿਰ ਦੇਵਤੇ ਬਣਾਏ ਕਈ ਕੁਝ ਬਣਾਇਆ ਕਹਾਣੀਆਂ ਬਣਾਈਆਂ ਲੋਕਾਂ ਦਾ ਮਨ ਪਰਚਾਇਆ ਆਪਣੀਆਂ ਜੇਬਾਂ ਭਰੀਆਂ ਤੇ ਘਰ ਚਲੇ ਗਏ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਜੀਵਨ ਹੀ ਤੇਰਾ ਸਮੁੰਦਰ ਇਹਨੂੰ ਸਮਝ ਇਹਨੂੰ ਤਰਨ ਦਾ ਯਤਨ ਕਰ ਇਹਨੂੰ ਕਹਿ ਸਮੁੰਦਰ ਵਿਰੋਲ ਸਰੀਰ ਹਮ ਦੇਖਿਆ ਇਹ ਸਰੀਰ ਹੀ ਤੇਰਾ ਸਮੁੰਦਰ ਹੈ ਗੁਰੂ ਕੇ ਸ਼ਬਦ ਦੀ ਬੇੜੀ ਤੇ ਚੜ ਕੇ ਇਸ ਸਰੀਰ ਤੋਂ ਤਰਨ ਵਾਸਤੇ ਜਦੋ ਜਹਿਦ ਕਰ ਇਹਨੂੰ ਸਿੱਖੀ ਦਾ ਕੰਮ ਕਹਿੰਦੇ ਸਾਜਨ ਸੰਤ ਕਰੋ ਇਹ ਕੰਮ ਸ਼ੁਰੂ ਕਰਦੇ ਛੋਟਾ ਛੋਟਾ ਕਰਕੇ ਤਾਂ ਉਹ ਜਿਹੜਾ ਸੰਸਾਰ ਸਮੁੰਦਰ ਸਰੀਰ ਹੈ ਉਹਨੂੰ ਕਾਹਦੇ ਨਾਲ ਤਰੀਦਾ ਕਹਿੰਦੇ ਭਗਤ ਪਾਏ ਭਾਵਨਾ ਨਾਲ ਭਗਤੀ ਕਰਕੇ ਪ੍ਰੇਮ ਦੁਆਰਾ ਇਸ ਸੰਸਾਰ ਇਸ ਸਰੀਰ ਸਮੁੰਦਰ ਨੂੰ ਤਰ ਜਾਈਦਾ ਔਰ ਫਿਰ ਕਹਿੰਦੇ ਬਿਨ ਭਗਤੀ ਤਨ ਹੋਸੀ ਸ਼ਾਰ ਤਨ ਅੱਗੇ ਸ਼ਬਦ ਕਹਿ ਦਿੱਤਾ ਸਾਫ ਕਰ ਦਿੱਤਾ ਕਿ ਸਰੀਰ ਦੀ ਗੱਲ ਚੱਲ ਰਹੀ ਬਿਨ ਭਗਤੀ ਤਨ ਹੋਸੀ ਸ਼ਾਰ ਮਿੱਟੀ ਹੋ ਜਾਏਗਾ ਇਹ ਸਰੀਰ ਜਿਹੜਾ ਬੰਦਗੀ ਤੋਂ ਬਿਨਾਂ ਉਹਦੇ ਤੋਂ ਪਹਿਲਾਂ ਇਸ ਨੂੰ ਵਰਤ ਲੈਣਾ ਚਾਹੀਦਾ ਉਹਦੇ ਤੋਂ ਪਹਿਲਾਂ ਇਹਦੀ ਵਰਤੋਂ ਕਰ ਲੈਣੀ ਚਾਹੀਦੀ ਇਹ ਸਰੀਰ ਅਖੀਰ ਨੂੰ ਮਿੱਟੀ ਹੋਣ ਵਾਲਾ ਹੈ ਹਜ਼ੂਰ ਕਹਿੰਦੇ ਸਰਬ ਕਲਿਆਣ ਸੁਖ ਨਿਧ ਨਾਮ ਸਾਰੀਆਂ ਚੜ੍ਹਦੀਆਂ ਕਲਾ ਦਾ ਮੂਲ ਸਰੋਤ ਨਾਮ ਹੈ ਉਹਦੇ ਵਿੱਚੋਂ ਹਰ ਪ੍ਰਕਾਰ ਦੀ ਚੜ੍ਹਦੀ ਕਲਾ ਪੈਦਾ ਕੀਤੀ ਜਾ ਸਕਦੀ ਬੂੜਤ ਜਾਤ ਪਾਏ ਬਿਸ਼ਰਾਮ ਜੇ ਕੋਈ ਮਨੁੱਖ ਆਪਣੀ ਜ਼ਿੰਦਗੀ ਵਿੱਚ ਡੁੱਬਦਾ ਹੋਵੇ ਕਿਸੇ ਮੁਸੀਬਤ ਵਿੱਚ ਘੇਰਿਆ ਗਿਆ ਹੋਵੇ ਉਹਦਾ ਜੀਵਨ ਡਾਵਾਂ ਡੋਲ ਹੁੰਦਾ ਹੋਵੇ ਉਹਦਾ ਮਨ ਨਾ ਟਿਕੇ ਬੇਵਿਸ਼ਵਾਸੀ ਵਿੱਚ ਜਿਉਂਦਾ ਹੋਵੇ ਜੇ ਉਹ ਅਕਾਲ ਪੁਰਖ ਦੇ ਨਾਮ ਨਾਲ ਸਾਂਝ ਪਾਏ ਤੇ ਉਹਨੂੰ ਡੁੱਬਦੇ ਨੂੰ ਡੋਲਦੇ ਨੂੰ ਭਟਕਦੇ ਨੂੰ ਵਿਸ਼ਰਾਮ ਮਿਲਦਾ ਹੈ ਟਿਕਾਅ ਮਿਲਦਾ ਹੈ ਇਸ ਥਾਂ ਤੋਂ ਉਸਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਹਜ਼ੂਰ ਕਹਿੰਦੇ ਮਨ ਤਨ ਅੰਤਰ ਸਗਲ ਦੁੱਖ ਕਾ ਹੋਵਤ ਨਾਸ਼ ਨਾਨਕ ਨਾਮ ਜਪੋ ਗੁਣਤਾਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੋ ਔਰ ਇਹਦੇ ਨਾਲ ਕੀ ਹੋਵੇਗਾ ਜ਼ਿੰਦਗੀ ਦੇ ਜਿੰਨੇ ਦੁੱਖ ਨੇ ਜ਼ਿੰਦਗੀ ਦੀਆਂ ਜਿੰਨੀਆਂ ਮੁਸੀਬਤਾਂ ਨੇ ਉਹਨਾਂ ਦਾ ਨਾਸ਼ ਹੋ ਜਾਏਗਾ ਉਹਨਾਂ ਦਾ ਖਾਤਮਾ ਹੋ ਜਾਏਗਾ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਹੀ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਅਕਾਲ ਪੁਰਖ ਦਾ ਨਾਮ ਇੱਥੋਂ ਤੱਕ ਸਿੱਖਿਆ ਦਿੱਤੀ ਗਈ ਹੈ ਸ਼ੁਰੂ ਵਿੱਚ ਜਿਵੇਂ ਵਿਸ਼ੇ ਵਾਈਜ਼ ਕਿਹਾ ਸੀ ਕਿ ਇਹ ਉਹਨਾਂ ਨੂੰ ਕਿਹਾ ਗਿਆ ਜਿਨ੍ਹਾਂ ਨੇ ਸਵਾਲ ਕੀਤਾ ਸੀ ਕੀ ਕਰੀਏ ਉਹਨਾਂ ਨੂੰ ਦੱਸਿਆ ਸਾਜਨ ਸੰਤ ਕਰੋ ਇਹ ਕਾਮ ਹੁਣ ਜੇ ਉਹਨਾਂ ਨੇ ਇਹ ਕੰਮ ਕਰ ਲਿਆ ਕਿਉਂਕਿ ਸਾਰੀ ਜਿੰਨੀ ਬਾਣੀ ਹੈ ਨਾ ਇਹ ਬਕਾਇਦਾ ਕਲਾਸ ਬਾਈ ਕਲਾਸ ਸ਼ਬਦ ਚੱਲਦੇ ਨੇ ਇੱਕ ਦੂਜੇ ਨਾਲ ਜੁੜੇ ਹੋਏ ਨੇ ਸੰਬੰਧ ਨੇ ਸ਼ਬਦਾਂ ਦੇ ਆਪਸ ਵਿੱਚ ਜਿਵੇਂ ਤੁਸੀਂ ਸਕੂਲ ਵਿੱਚ ਪੜ੍ਹਦੇ ਹੋ ਇੱਕ ਲੈਸਨ ਤੋਂ ਅਗਲਾ ਲੈਸਨ ਤੀਜਾ ਚੌਥਾ ਤਰਤੀਬ ਦਿੱਤੀ ਗਈ ਤਾਂ ਇੱਥੇ ਵੀ ਬਾਣੀ ਦੇ ਵਿੱਚ ਤਰਤੀਬ ਵਾਈਜ ਇਹ ਗੱਲ ਕੀਤੀ ਗਈ ਜਿਨ੍ਹਾਂ ਨੇ ਫਿਰ ਉਸ ਕੰਮ ਨੂੰ ਕੀਤਾ ਤੇ ਕੰਮ ਕਰਨ ਤੋਂ ਬਾਅਦ ਕੀ ਅਵਸਥਾ ਬਣੀ ਉਹਦਾ ਜ਼ਿਕਰ ਕਰਦੇ ਹੋਏ ਛੇਵੇਂ ਅੰਕ ਵਿੱਚ ਕਿਰਪਾ ਕਰ ਰਹੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਉਪਜੀ ਪ੍ਰੀਤ ਜਿਨ੍ਹਾਂ ਨੇ ਜਪਿਆ ਨਾ ਜਿਨ੍ਹਾਂ ਨੇ ਸਿਮਰਨ ਕੀਤਾ ਇਹ ਦੋ ਕੰਮ ਹੋ ਗਏ ਪਹਿਲਾਂ ਜਪਣਾ ਫਿਰ ਸਿਮਰਨ ਕਰਨਾ ਅੰਦਰ ਉਸ ਜਾਪ ਦਾ ਉਹਦੇ ਤੋਂ ਬਾਅਦ ਤੀਜੀ ਕਲਾਸ ਹੈ ਉਹਨਾਂ ਵਿੱਚ ਪ੍ਰੀਤ ਉਪਜੇਗੀ ਪ੍ਰੀਤ ਦੇ ਅਰਥ ਕੀ ਨੇ ਪ੍ਰੀਤ ਦੇ ਅਰਥ ਨੇ ਜਿੱਥੇ ਜਾ ਕੇ ਬੰਦੇ ਨੂੰ ਯਤਨ ਨਹੀਂ ਕਰਨਾ ਪੈਂਦਾ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਇਹ ਸਾਰੇ ਚੀਜ਼ਾਂ ਜੀਵਨ ਵਿੱਚ ਭਰੀਆਂ ਗਈਆਂ। ਪ੍ਰੀਤ ਦਾ ਅਰਥ ਕੀ? ਬੜੇ ਸ਼ਬਦ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰੀਤ ਦੀ ਵਿਆਖਿਆ ਕਰਦੇ ਨੇ। ਪ੍ਰੀਤ ਦਾ ਅਰਥ ਹੈ ਜਿਹੜੀ ਚੀਜ਼ ਤੋਂ ਬੰਦੇ ਦਾ ਮਨ ਨਾ ਰੁਕੇ, ਉਹਨੂੰ ਕਹਿੰਦੇ ਪ੍ਰੀਤ ਲੱਗ ਗਈ ਹੈ, ਪ੍ਰੇਮ ਲੱਗ ਗਿਆ, ਚਾਹੁੰਦਾ ਵੀ ਉਸ ਨੂੰ ਹਟਾਉਣਾ ਵੀ ਚਾਹੁੰਦਾ। ਜਿਹਨੂੰ ਹਜ਼ੂਰ ਬਾਣੀ ਵਿੱਚ ਕਹਿੰਦੇ ਅਬ ਇਹ ਪ੍ਰੀਤ ਮਹਾਂ ਪਰਬਲ ਭਈ, ਮਨ ਤੇ ਕਬਹੂ ਨਾ ਬਿਸਰਤ ਹਰੀ। ਹੁਣੇ ਪ੍ਰੀਤ ਪਰਬਲ ਹੋ ਗਈ, ਪਰਬਲ ਦਾ ਮਤਲਬ ਜ਼ੋਰ ਫੜ ਗਈ, ਮਨ ਤੋਂ ਕਦੀ ਉਹਦੀ ਯਾਦ ਭੁੱਲਦੀ ਨਹੀਂ, ਪ੍ਰੀਤ ਪੱਕੀ ਪੈ ਗਈ, ਪ੍ਰੇਮ ਡੂੰਘਾ ਹੋ ਗਿਆ, ਹੁਣ ਕਰਨਾ ਨਹੀਂ ਪੈਂਦਾ, ਹੁਣ ਉਹਦੇ ਤੋਂ ਛੁੱਟਿਆ ਨਹੀਂ ਜਾਂਦਾ। ਜਿਹਨੂੰ ਕਬੀਰ ਸਾਹਿਬ ਆਪਣੀ ਬਾਣੀ ਵਿੱਚ ਕਹਿੰਦੇ ਕਬੀਰ ਬਿਰਹੋ ਭੁਯੰਗਮ ਮਨ ਬਸੈ, ਮੰਤ ਨ ਮਾਨੈ ਕੋਈ। ਅਸੀਂ ਤਾਂ ਇੱਧਰ ਕਹਿੰਦੇ ਹਾਂ ਨਾ, ਹੁਣ ਵੇਖੋ ਜੀਵਨ ਦਾ ਹਿਸਾਬ ਕਿਵੇਂ ਦਾ ਹੈ। ਅਸੀਂ ਕਹਿੰਦੇ ਹਾਂ ਪ੍ਰੀਤ ਇੱਧਰ ਨਹੀਂ ਲੱਗਦੀ ਗੁਰੂ ਨਾਲ, ਸੰਸਾਰ ਵਿੱਚ ਆਪੇ ਲੱਗ ਜਾਂਦੀ, ਲਾਉਣੀ ਨਹੀਂ ਪੈਂਦੀ। ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਗੁਰੂ ਚਰਨਾਂ ਨਾਲ ਲੱਗ ਗਈ, ਉਹਨਾਂ ਨੂੰ ਇੱਧਰੋਂ ਵੀ ਤੋੜਨੀ ਔਖੀ ਹੋ ਜਾਂਦੀ, ਉਹਨਾਂ ਦੀ ਇੱਥੋਂ ਪ੍ਰੀਤ ਟੁੱਟਦੀ ਨਹੀਂ, ਅੰਦਰੋਂ ਨਿਕਲਦੀ ਨਹੀਂ। ਜੇ ਬਣੇ ਡੂੰਘੀ ਹੋਵੇ, ਜੇ ਪ੍ਰਯੋਜਨ ਹੋਵੇ ਤੇ ਡੂੰਘੀ ਪ੍ਰੀਤ ਉਹਨਾਂ ਨੂੰ ਲੱਗ ਗਈ, ਉਹਨਾਂ ਦੇ ਅੰਦਰੋਂ ਪ੍ਰੀਤ ਟੁੱਟਦੀ ਨਹੀਂ। ਅਬ ਇਹ ਪ੍ਰੀਤ ਮਹਾਂ ਪਰਬਲ ਭਈ, ਮਨ ਤੇ ਕਬਹੂ ਨਾ ਬਿਸਰਤ ਹਰੀ। ਕਬੀਰ ਬਿਰਹੋਂ ਭੁਯੰਗਮ ਮਨ ਵਸੈ, ਮਨ ਦੇ ਵਿੱਚ ਬਿਰਹੋਂ ਦਾ ਸੱਪ, ਭੁਯੰਗਮ ਦੇ ਅਰਥ ਨੇ ਸੱਪ ਵਸਦਾ। ਤੇ ਕਬੀਰ ਸਾਹਿਬ ਕਹਿੰਦੇ ਕਈ ਵਾਰੀ ਇਹਨੂੰ ਸਮਝਾਈਏ ਨਾ, ਬਈ ਤੂੰ ਚੁੱਪ ਕਰਕੇ ਬੈਠ ਜਾ, ਮੰਤ ਨਾ ਮਾਨੈ ਕੋਈ, ਇਹ ਗੱਲ ਹੀ ਨਹੀਂ ਮੰਨਦਾ ਮੇਰੀ, ਇਹ ਅੰਦਰ ਡੰਗ ਮਾਰੀ ਜਾਂਦਾ ਹੈ। ਮੰਤ ਨਾ ਮਾਨੈ ਕੋਈ, ਰਾਮ ਬਯੋਗੀ ਨਾ ਜੀਐ, ਉਹ ਜਿਉਂਦਾ ਹੀ ਨਹੀਂ ਉਹਦੇ ਨਾਲ ਪ੍ਰੀਤ ਕਰਨ ਤੋਂ ਪਹਿਲਾਂ ਬਿਨਾਂ, ਜੀਐ ਤਾਂ ਬੌਰਾ ਹੋਏ, ਜੇ ਉਹਦੇ ਤੋਂ ਵੱਖਰਾ ਹੁੰਦਾ ਤੇ ਉਹ ਬੌਰਾ ਦਾ ਅਰਥ ਕਮਲਾ ਹੁੰਦਾ ਹੈ, ਭਾਵ ਆਪਣੇ ਆਪ ਨੂੰ ਉਹ ਬੌਰਾ ਪ੍ਰਤੀਤ ਕਰਦਾ। ਇਸ ਤਰ੍ਹਾਂ ਦੀ ਪ੍ਰੀਤ, ਪ੍ਰੇਮ, ਰਸ ਤੇ ਚਾਓ, ਵੈਸੇ ਇਹ ਚੀਜ਼ਾਂ ਬੜੀਆਂ ਹੁਣ ਕੀਮਤੀ ਹੋ ਗਈਆਂ ਨੇ ਬੰਦੇ ਦੇ ਜੀਵਨ ਵਿੱਚ। ਚਾਹ ਆਉਣਾ ਇਹ ਤਾਂ ਤਕਰੀਬਨ ਉੱਡੀ ਚੁੱਕਾ ਹੈ, ਹੁਣ ਤਾਂ ਸਾਧ ਸੰਗਤ ਪਦਾਰਥ ਹੀ ਰਹਿ ਗਿਆ, ਬੰਦਾ ਤੇ ਰਿਹਾ ਹੀ ਕੋਈ ਨਹੀਂ ਵਿੱਚ, ਬੰਦਾ ਤੇ ਵਿਚਾਰਾ ਕਿਤਿਓਂ ਹੀ ਲੱਭਦਾ। ਹੁਣ ਤੇ ਸੰਸਾਰ ਹੀ ਰਹਿ ਗਿਆ, ਕੰਮ ਹੀ ਰਹਿ ਗਿਆ ਹੈ, ਚਿੰਤਾਵਾਂ, ਭੱਜ ਦੌੜ, ਆਦਮੀ ਕਿੱਥੇ ਰਿਹਾ? ਆਦਮੀ ਤੇ ਪਹਿਲਾਂ ਹੁੰਦਾ ਸੀ, ਕਿਤੇ ਮਨੁੱਖ ਜਿਉਂਦਾ ਸੀ, ਇਨਸਾਨ ਜਿਉਂਦਾ ਸੀ, ਕਿਤੇ ਜੀਵਨ ਸੀ, ਕਿਤੇ ਖੁਸ਼ੀ ਸੀ ਅੰਦਰ। ਹੁਣ ਤੇ ਪਦਾਰਥ ਦੀ ਇੰਨੀ ਦੌੜ ਲੱਗ ਗਈ ਹੈ ਕਿ ਅਜੇ ਬੱਚਾ ਹੋਸ਼ ਨਹੀਂ ਸੰਭਾਲਦਾ ਤੇ ਪਹਿਲਾਂ ਹੀ ਉਹ ਸੁਪਨੇ ਲੈਣ ਲੱਗ ਪੈਂਦਾ, ਮੈਂ ਕਰਾਂਗਾ ਕੀ, ਮੈਂ ਕਿਹੜੀ ਵਿਦਿਆ ਪੜ੍ਹਾਂ, ਕਿਹੜੀ ਜੌਬ ਲਵਾਂ, ਫਿਰ ਉਹਦਾ ਇਹ ਵੀ ਪਤਾ ਕਰਦਾ ਇਹਦੀ ਤਨਖਾਹ ਕਿ